ਮੁਤਾਬਕ ਪਹਿਲੀ ਦਾਸ ਬੋਲੇ ਗਏ, ਉਸ ਤੋਂ ਬਾਅਦ ਸਾਰੇ ਭਾਈ तीसरी तरफ सब विधियां भूल जाते हैं। वाहिगुरु बिरद पछाणिया अपना, वाहिगुरु बिरद पछाणिया अपना, पछाणिया अपना, वाहिगुरु बिरद पछाणिया अपना, अपना बिरद पछाण, हाथ तेरा खे करे अपने सदा सदा रंगमान, साहिब साचा सद मेहरबान, बंद पाया मेरे सतगुर पूरे कोई सर्व कल्याण, वाहिगुरु बिरद पछाण अपना, वाहिगुरु पहचान अपना, हमारी गणत लगनी है, हमारी गणत लगनिया गाई, हमारी गणत लगनिया गाई, गणत लगनिया गाई, हमारी गणतन गणिया, हमारी गणतन गणिया गाई, हमारी गणतन गणिया गाई, ਵਾਹਿਗੁਰੂ ਨਿਰੰਦਰ ਪਛਾਣਿਆ ਆਪਣਾ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈ ਜਾ ਕੀ ਨਾਨਕ ਸਰ ਕੁਰਬਾਨ ਵਾਹਿਗੁਰੂ ਜਿਹਦੇ ਪਛਾਣਿਆ ਆਪਣਾ ਵਾਹਿਗੁਰੂ ਜਿਹਦੇ ਪਛਾਣਿਆ ਆਪਣਾ ਮਰੀ ਗਣਤ ਗਣੀਏ ਗਾਈ ਮਰੀ ਗਣਤ ਗਣੀਏ ਗਾਈ ਗਣਤ ਗਣੀਏ ਗਾਈ ਅਮਰੀ ਗਣਤਨ ਗਣੀਏ ਅਮਰੀ ਗਣਤਨ ਗਣੀਏ ਗਾਈ ਜਸ ਕਰੋ ਵਾਹਿਗੁਰੂ ਦਾ ਪਿਆਰਿਓ ਚਿਤਨ ਇਕਾਗਰ ਜਸ ਕਰੋ ਵਾਹਿਗੁਰੂ ਦਾ ਪਿਆਰਿਓ ਚਿਤਨ ਇਕਾਗਰ ਕਰਕੇ ਜਸ ਕਰੋ ਵਾਹਿਗੁਰੂ ਦਾ ਪਿਆਰਿਓ ਚਿਤਨ ਇਕਾਗਰ ਜਸ ਕਰੋ ਵਾਹਿਗੁਰੂ ਦਾ ਪਿਆਰਿਓ ਚਿਤਨ ਇਕਾਗਰ ਕਰਕੇ ਕਰਕੇ ਪਿਆਰੇ ਤੁਸੀਂ ਕਰਕੇ ਕਰਕੇ ਪਿਆਰੇ ਕਿਤਨੋ ਕਿਦਾ ਸਿਰ ਕਰਕੇ ਪਿਆਰੇ ਕਿਤਨੋ ਕਿਦਾ ਸਿਰ ਕਰਕੇ ਪਿਆਰੇ Thank you. जग करो वाहिगुरु जग करो वाहिगुरु चितोए का घर घर गे पर्व की स्तुत करो संत मीत सावधान एकाग्र चित साथ संगत अपने ख्यालों नूं बाहरों रोक के अंतर्मुख करो क्योंकि जितनी देर तक ख्याल बाहरों नहीं रुकता अंदर शब्द नाल नहीं जुड़िया करता और विचार गुरु बाबा जी की शिक्षा जो लोक सुखी परलोक सुहेला बनाने वाली है उसकी समझ नहीं आया करते इस वास्ते ख्याल बाहरों रोकना लाजमी है। इस दे वास्ते यही उपाय है रसना द्वारा शब्द बोलते रहो कन्ना नूं सुन विच लगा दिओ नेत्रां नूं गुरु स्वरूप दे ध्यान तो बिना अंतरी गया बाज इधर उधर ना जान दो बुद्ध नाल विचार करी चलो यूं मन बाहर रुके अंतर्मुख होगा उसका एक एक छिन करोड़ करोड़ समय जग का फल रखता है कई कोटक जग फल सुन गावन हारे राम करोड़ा जगों का फल मन में एकाग्र करके बाणी गाने वाले सुन वाले सहजे प्राप्त होगा। अज तो तकरीबन 500 साल पहले संसार की दिशा में अनुभव करते हुए निरंकार ने अपने आप को गुरु नानक रूप में प्रकट किया। आप जी ने 70 दीपां नौ खंडां दे विच चक्कर लगाया सब लोगों ने इस समय दियां लोगों दियां जिस्मानी दिमागी दिली अवस्थावां नूं अनुभव करदे हुए सौखा रस्ता कल्याण का मुकदा गुरसिखी भगती मार्ग जिसके मुख्य असूल गुरमुख नाम का निशान यह चलाया। आप जी सुल्तानपुर बीबे नानकी पास रहने मोदीखाने का कम कर दें गश्त विच रह के किवें अपना भजन कर सकी जन्म सफला कर सकीं दा वह जाचा सिखाने वास्ते वह नमूना देने वास्ते आप जी मोदीखाने का काम करते हैं। पर उस दे दौरान विच भी हाथ पांव कर काम सब चीत नंजन नाल अमृत रोज पहरात्रे ने उठना सौज दातन कुरला इशनान आदि करके वेई विच किनारे आसन दे जन दा चौंकड़ा मार के बैठना सोए स्वरूप आनंद दा सागर जो वाहिगुरु है उस दे विच बिरती लगा के समाधिष्ट होना दिन चढ़े तक उस आनंद लिवनीन रहना उस तो बाद करा के कुछ थोड़ा बहुत खान पान करके मोदीखाने अपने जिम्मेवारी ते जाने उत्थे कमकार करदे हुए कमकार दे दौरान विच भी तुही दी तुनी लगी सही उस समय गुजरदा चला भाई बाला आपदे चरणा विच सेवादास अज अमृत वेले उठ के भाई बालन नाल लैके वेही नदी के किनारे पहुँचते हैं सौज दातन कुरला करके बस्तर उतारे इशान वास्ते एक चुब्बी लगाई दूजी लगाई तीजी चुब्बी में पानी तो बाहर नहीं निकल भाई बाला हैरान परेशान है आश्चर्य बाद अगे दो तीन चुब्बियां लगा के इशान करके शरीर में पहुँच के बस्त्र बदल के समाधि में लीन हो जाते पर अज की कारण चित विच ख्याल उठता भाई वाले दे शायद पानी जरूर गए हो जिस तरफ पानी का वेग है उधर नूं जा रहे हैं जाके देख रहा इधर उधर नहीं दर्शन हो फिर कितने ख्याल करता शायद कोई मछना निकल गया हो दरियावां आदि मछ कछ बहुत रहिंदे दिन चढ़े तक
किनारे ते इधर उधर ढूंढता रहा लेकिन गुरु बाबे का दर्शन हो ही नहीं सके। अखीर उदास होकर खड़ा आ जाते बेबे नानकी इकले बाले देख के कहने लगे भाई बाला मेरे वीर नानक नूं कित्थे छड्डे। ये सुन के भाई बाला बेवस ना रहा, बेवस होकर वैराग की हालत आ जाता, अखां चों इंजू जांदे। गल की है खुल के दस। भाई बाला कहन गया बेबे जी रोज के सुभा के मुताबिक अमृत वेले सौज दत्त कुलात करके इशनान करा करते सन, अज भी उसी तरह वस्त्र उतार के इशान वास्ते वहीं प्रवेश किया। एक चुब्बी लगाई, दूजी लगाई, तीसरी चुब्बी में पानी दोबारा नहीं निकल। मैं बहुत इधर उधर दरिया के किनारे देखे पर दर्शन नहीं हुए बाबे दे। शायद कोई मच्छ निकल गया, शायद पानी भी चिड़ गया। बेबे नानकी जी का 100% विश्वास ही गुरु नानक पर, दुनियावी रिश्ते वालों भावें भैन भरा सन लेकिन बेबे नानकी का 100% विश्वास गुरु जी ते सी साक्षात तारबम रूप हैं। सही हो कहनी भाई बाल का आश्चर्य बात है, तू नाल रहना गुरु नानक दे, तेनों अजे तक नहीं पता लगा गुरु नानक का। गुरु नानक अरशां कुरशां दा मालक, की सत्या पानी उन्हें रोड़ सके, की ताकत उसने मच्छ निकल सके, क्यों सब उसके हुक्म बिच है। यूं कहंदे हन
पौं पानी देवते सारे वसदे ने भैंजी, पौं पानी देवते सारे वसदे ने भैंजी,
Thank you. नानकी भाई वाले कहती है गुरु नानक ने सिर्फ दुनिया के उधार वास्ते निरंकार ने यह रूप धारण किया। ये जितने भी पौन पाणी आदि हैं सब उसके हुक्म दे विच पानी दी की सत्या गुरु नानक नूं रोड़ सके या डोब सके, मछली की सत्या उसनूं निगल सके, भै विच पौन हो सदभाव, भै विच चलण लख दरिया, भै विच अग्न कढे वेगा, भै विच धरती दबी भार, भै विच इंद फिरे सिर भार, भै विच राजा धर्म द्वार, भै विच सूरज भै विच चंद होए करोड़ी चलत न अंत, भै विच सिद्ध बुद्ध सुरनाथ, भै विच आदाने आकाश, भै विच जोध महाबल सूर, भै विच आवें जावें पूर, सगलिया भाव लिखिया सिर लेख नानक निरभाव, निरंकार सचे। हाँ गुरु नानक अरशों कृष्ण का मालिक उन्होंने पानी मच्छ आदक दी की सत्या कुछ तकलीफ दे सकन, वह तो अपना उन्होंने कोई चोज है, कोई कौतक है, कौतक भी दुनिया के फायदे वास्ते है। ये बेबे नानकी ने भाई वाले नूं समझाया, उसका मन बहुत उदास, उसने यूं ढार साई जिमें छत गिरदी होवे मकान दे हेठा थम्मां दे दिता जावे वो ठली जाती है, इवें भाई वाले दे चित नूं तीर आया। खैर कुछ मन शांत आ, शहर दे विच गौगा मच गया, इवें दुनिया का सुभाव ही है, कोई कुछ कहिंदा कोई कुछ कहिंदा, शरधालु प्रेमियों नूं खेत है दुख, लेकिन जिहड़े विरोधी निंदक वो कुछ कुछ गल्लां बणाउंदे ने, कोई कहिंदा लो जी वक्त आउण वाला सी हिसाब किताब का दोवें हथीं नवाब का मोदीखाना गरीब गुरबे फकीरां नूं लुटाई जांदा है, हुण घाटा पैणा सी इस करके घाटे दा मारे डुब के मर गए, कोई कुछ दुनिया का सुभाव दुनिया की दंद कला तो किसी ने भी छुटकारा नहीं पाया, जिन्हें सब कुछ दुनिया वास्ते कुर्बान किया, दुनिया उन्होंने भी विरुद्ध कुछ न कुछ कहती चली आई। सो तदे किसी मौके गुरु बाबे ने ऐसा फरमाया से चट किथे गुजारा जी मालका दुनिया टिकना, चट किथे गुजारा मालका दुनिया टिकना, चट किथे गुजारा जी मालका दुनिया टिकना, चट किथे गुजारा जी मालका दुनिया टिकना, चट किथे गुजारा जी मालका दुनिया टिकना, चट किथे गुजारा मालका दुनिया टिकना, कलियो पंज प्रीतियो इको रखा पर जे चुप करन ता आखी बड़बड़ करे, चुप करन ता आखी इस घटना ही मत, जे बोलना ता आखी बड़बड़ करे बहुत, जे बैठना ता आखी ता सत्थर बैठा कत, जे नीवा ता आखी डरदा करे भगत, काई गली ना मेदनी ਕਿੱਥੇ ਕੱਢਾਂ ਛੱਤ ਇੱਥੇ ਉੱਥੇ ਨਾਨਕਾ ਕਰਤਾ ਰੱਖੇ ਪਤ। ਦੁਨੀਆ ਦਾ ਸੁਭਾਵ ਹੈ, ਸਾਰੀ ਦੁਨੀਆ ਇੱਕ ਵਿਅਕਤੀ ਤੇ ਭਾਵੇਂ ਕੋਈ ਵੀ ਕਦੇ ਵੀ ਪ੍ਰਸੰਨ ਨਹੀਂ ਹੋ ਸਕਦਾ। ਖੈਰ, ਗੁਰੂ ਬਾਬੇ ਦੀ ਨਿੰਦਕ ਵਿਰੋਧੀ ਲੋਕ ਤਾਂ ਕੁਛ ਕੁਛ ਗੱਲਾਂ ਬਣਾਉਂਦੇ ਆ। ਪ੍ਰੇਮੀਆਂ ਨੂੰ ਖੇਡ ਹੈ, ਨਵਾਬ ਨੂੰ ਪਤਾ ਲੱਗਾ, ਉਸਨੇ ਮੋਦੀਖਾਨੇ ਨੂੰ ਮੋਹਰਾਂ ਲਗਵਾ ਕੇ ਢੂੰਡਣ ਦੀ ਕੋਸ਼ਿਸ਼ ਕੀਤੀ, ਪਾਣੀ ਦੇ ਵਿੱਚ ਜਾਲ ਵਗੈਰਾ ਲਿਜਾ ਕੇ ਔਰ ਡਬੋਲੀ ਵਗੈਰਾ ਲਿਜਾ ਕੇ। ਪਰ ਜੇ ਤਾਂ ਗੁਰੂ ਬਾਬਾ ਵੇਈ ਵਿੱਚ ਹੁੰਦਾ ਤਾਂ ਲੱਭ ਜਾਂਦਾ, ਪਰ ਉੱਥੇ ਤਾਂ ਹੈ ਨਹੀਂ ਸੀ। ਗੁਰੂ ਨਾਨਕ ਜੀ ਗਏ ਕਿੱਥੇ? ਸਾਧ ਸਿੰਘ ਸਣ ਦੇ ਸੱਚਖੰਡ ਨੰਕਾਰ ਦੀ ਦਰਗਾਹ ਵਿੱਚ ਪਹੁੰਚੇ, ਜਿਸ ਦੀ ਬਾਬਤ ਇਸ ਜ਼ਬਾਨ ਨਾਲ ਕਹਿਣਾ ਕੁਛ ਬਹੁਤ ਹੀ ਮੁਸ਼ਕਿਲ ਹੈ। ਫਿਰ ਵੀ ਸਮਝਾਉਣ ਵਾਸਤੇ ਦੱਸੇ ਵੀ ਉਹ ਇਹੋ ਜਿਹਾ ਦਰਬਾਰ ਹੈ ਜਿਹਦੇ ਵਿੱਚ ਬੜੇ ਬੜੇ ਪੀਰ ਪੈਗੰਬਰ ਔਲੀਏ ਰਿਸ਼ੀ ਮੁਨੀ ਸਿੱਧਨਾਥ ਹੱਥ ਜੋੜੀ ਖੜੇ ਹੋਏ ਹਨ। ਇਉਂ ਫਰਮਾਉਂਦੇ ਹਨ,
ਹੱਥ ਬੰਨ ਕੇ ਖਲੋਤੇ ਨੇ ਸਾਰੇ ਦੇਵੀ ਦੇ ਮਲਕਾਂ ਔਲੀਏ, ਮੰਨ ਕੇ ਖਲੋਤੇ ਨੇ ਦੇਵੀ ਦੇ ਮਲਕਾਂ ਔਲੀਏ, ਬਣ ਕੇ ਖਲੋਤੇ ਨੇ ਖਲੋਤੇ ਨੇ ਸਾਰੇ ਦੇਵੀ ਦੇ ਮਲਕਾਂ, ਹੱਥ ਬਣ ਕੇ ਖਲੋਤੇ ਦੇਵੀ ਦੇ ਮਲਕਾਂ ਔਲੀਏ,
ਦਰ ਲੱਖ ਮੁਹੰਮਦ ਲੱਖ ਬ੍ਰਹਮੇ ਵਿਸ਼ਨੂੰ ਮਹੇਸ਼, ਲੱਖ ਲੱਖ ਰਾਮ ਵਡੀਰੀਆ, ਲੱਖ ਰਾਹੀ ਲੱਖ ਵੇਸ਼, ਲੱਖ ਲੱਖ ਉੱਥੇ ਜਤੀ ਹੈ ਸਤੀ ਉੱਥੇ ਸੰਨਿਆਸ, ਲੱਖ ਲੱਖ ਉੱਥੇ ਗੋਰਖਾਂ, ਲੱਖ ਲੱਖ ਨਾਥਾਂ ਨਾਥ ਇਤਿਹਾਸ। ਜਿਵੇਂ ਰਾਜਿਆਂ ਮਹਾਰਾਜਿਆਂ ਦੇ ਦਰਬਾਰਾਂ ਵਿੱਚ ਬੜੇ ਬੜੇ ਵਜ਼ੀਰ ਮਸ਼ੀਰ ਹਲਕਾਰ ਨੇ, ਇਸੇ ਤਰ੍ਹਾਂ ਸਾਕਾਰ ਬ੍ਰਹਮ ਦੇ ਦਰਬਾਰ ਵਿੱਚ ਬੇਅੰਤ ਪੀਰ ਬ੍ਰਹਮ ਔਲੀਏ ਕਿਉਂ ਖੜੇ ਹੋਏ ਉਸ ਨਿਰੰਕਾਰ ਦੀ ਦਰਗਾਹ ਵਿੱਚ ਗੁਰੂ ਨਾਨਕ ਜੀ ਪਹੁੰਚੇ ਇੱਥੇ ਸ਼ੰਕਾ ਵਧੀ ਸ਼ੰਕਾ ਪੈਦਾ ਕਰਦਾ ਜੀ ਗੁਰੂ ਨਾਨਕ ਨਿਰੰਕਾਰ ਸਰੂਪ ਹਨ ਫਿਰ ਕਿਸ ਨਿਰੰਕਾਰ ਦੀ ਦਰਗਾਹ ਵਿੱਚ ਪਹੁੰਚੇ ਸਾਧਸੰਗ ਵਾਹਿਗੁਰੂ ਅੰਤਰਜਾਮੀ ਅਨੰਤ ਸ਼ਕਤ ਇੱਕ ਛੋਟੇ ਜਿਹੇ ਪ੍ਰਸੰਗ 'ਤੇ ਅੱਛੀ ਤਰ੍ਹਾਂ ਸਮਝ ਆ ਜਾਏ। ਇੱਕ ਕੋਈ ਰਾਜਾ ਜਿਸਦੇ ਪਾਸ ਇੱਕ ਬਹੁਰੂਪੀਆ ਨੌਕਰ ਰੱਖਿਆ। ਬਹੁਰੂਪੀਆਂ ਦਾ ਕੀ ਕੰਮ ਹੁੰਦਾ? ਕਈ ਕਈ ਕਿਸਮ ਦੇ ਰੂਪ ਧਾਰ ਕੇ ਰਾਜਾ ਨੂੰ ਪ੍ਰਸੰਨ ਕਰਨਾ, ਇਨਾਮ ਵੀ ਪ੍ਰਾਪਤ ਕਰਨੇ, ਤਨਖਾਹਾਂ ਆਉਣੀਆਂ ਲੱਗੀਆਂ ਹੁੰਦੀਆਂ। ਸੋ ਇੱਕ ਦਿਨ ਰਾਜਾ ਕਹਿਣ ਲੱਗਾ, ਕਿਉਂਕਿ ਸੰਤ ਸੇਵੀ ਔਰ ਧਰਮਾਤਮਾ ਸੀ, ਬਹੁਰੂਪੀ ਨੂੰ ਕਹਿਣ ਲੱਗਾ, ਬਈ ਕਿਸੇ ਦਿਨ ਤੂੰ ਵਿਰਕਤ ਸਾਧੂ ਦਾ ਸਵਾਂਗ ਧਾਰ ਕੇ ਦਿਖਾ। ਉਹ ਕਹਿਣ ਲੱਗਾ, ਸਰਕਾਰ ਨੌਕਰੀ ਕਾਹਦੀ ਲੈਂਦੇ, ਹਜ਼ੂਰ ਦੇ ਗੁਲਾਮ ਹਾਂ, ਐਸੇ ਕੀਤਾ ਜਾਏਗਾ। ਸੋ ਅਚਨਚੇਤ ਇੱਕ ਦਿਨ ਵਿਰਕਤ ਸਾਧੂ ਦਾ ਸਵਾਂਗ ਧਾਰ ਕੇ ਆ ਗਿਆ। ਵਿਰਕਤ ਅਸਲ ਵਿਰਕਤ ਦੇ ਮੈਨੂੰ ਨਿਰੀਕਸ਼ਿਤ ਹੈ ਡਿਜ਼ਾਇਰਲੈਸ ਸਟੇਟ, ਅੰਤਰੀ ਵਿਵਸਥਾ ਜਿੱਥੇ ਤਮਾਮ ਖਾਸ਼ਾਤ ਖਤਮ ਹੁੰਦੀਆਂ, ਆਖਰੀ ਸਟੇਜ ਰੂਹਾਨੀਅਤ ਦੀ। ਪਰ ਵਿਰਕਤ ਬਾਹਰੋਂ ਉਹਨਾਂ ਸਾਧੂਆਂ ਨੂੰ ਕਹਿੰਦੇ ਜਿਹੜੇ ਮਾਇਆ ਨਹੀਂ ਅੰਗੀਕਾਰ ਕਰਦੇ, ਮਾਇਆ ਨੂੰ ਹੱਥ ਨਹੀਂ ਲਗਾਉਂਦੇ, ਸਾਦਾ ਕੱਪੜਾ ਰੱਖਣਾ, ਭਿਕਸ਼ਾ ਮੰਗ ਕੇ ਰੋਟੀ ਖਾ ਲੈਣੀ, ਜਿੱਥੇ ਜਗ੍ਹਾ ਮਿਲਣੀ ਆਪਣਾ ਸਮਾਂ ਗੁਜ਼ਾਰ ਲੈਣਾ ਪ੍ਰਭੂ ਭਜਨ ਦੇ ਵਿੱਚ। ਸੋ ਇੱਕ ਵਿਰਕਤ ਦਾ ਸਵਾਂਗ ਧਾਰ ਕੇ ਅੱਜ ਬਹੁਰੂਪੀ ਆ ਜਾਂਦ ਜਾ ਕੇ ਦਰਬਾਰ ਨੂੰ ਬੋਲਿਆ, ਦਰਬਾਰ ਬੋਲੋ ਰਾਜਾ ਜੀ ਨੂੰ ਕੋਈ ਵਿਰਕਤ ਸਾਧੂ ਖੜਾ। ਦੌੜਿਆ ਦੌੜਿਆ ਗਿਆ ਵਿਰਕਤ ਦਰਬਾਰ, ਕਿਉਂਕਿ ਰਾਜਾ ਸੰਤ ਸੇਵੀ ਸੀ, ਜਾ ਕੇ ਅਰਜ਼ ਕਰਦਾ, ਹਜ਼ੂਰ ਗਰੀਬ ਪਰਬ ਸਾਧੂ ਖੜਾ ਹੋਇਆ, ਵਿਰਕਤ ਸਾਧੂ ਹੈ। ਰਾਜਾ ਉਸੀ ਵਿਰਕਤ ਖਜ਼ਾਨਜੀ ਨੂੰ ਕਹਿੰਦਾ, 500 ਮੋਹਰ ਦੀ ਥੈਲੀ ਲਿਆ, ਆਪ ਉਸੀ ਥਾਂ ਤੋਂ ਡੰਡੌਤਾਂ ਕਰਦਾ ਚਲਾ ਰਿਹਾ। ਹੋਰ ਜਿਹੜੇ ਨਜ਼ਦੀਕ ਅਹਿਲਕਾਰ ਸਨ ਉਹ ਵੀ ਐਸਾ ਹੀ ਆ ਕੇ ਨਮਸਕਾਰ ਕਰਕੇ ਗੁਰਚਪੱਲਾ ਪਾ ਕੇ ਖਲੋ ਗਿਆ। ਇਤਨੇ ਨੂੰ ਖਜ਼ਾਨਚੀ ਆ ਗਿਆ, 500 ਮੋਹਰ ਦੀ ਥੈਲੀ ਹਾਜ਼ਰ ਕੀਤੀ। ਸੋ ਚਾਟੀ ਰਾਜੇ ਨੇ ਉਹ ਥੈਲੀ ਪਕੜ ਕੇ ਆਪਣੇ ਹੱਥ ਨਾਲ ਚਰਨਾਂ 'ਚ ਰੱਖ ਕੇ ਨਮਸਕਾਰ ਕੀਤੀ। ਉਸ ਵਿਰਕਤ ਨੇ ਜਾਂ ਨੇ ਉਸ ਬਹੁਰੂਪੀ ਨੇ ਠੇਡਾ ਮਾਰਿਆ, ਉਠਾਓ ਹਮ ਵਿਰਕਤ ਲੋਕ ਆ, ਮਾਇਆ ਗੁਆਸੀ ਨਹੀਂ ਲਗਾਤੇ। ਖੈਰ ਰਾਜਾ ਨੇ ਕਿਹਾ, ਮਹਾਰਾਜ ਅਸੀਂ ਗ੍ਰਸਤੀ ਲੋਕ ਹਾਂ, ਥੋੜ੍ਹਾ ਬਹੁਤ ਆਪਣੋ ਦਾਨ ਕਰਦੇ ਆਪਣੇ ਫਾਇਦੇ ਵਾਸਤੇ, ਸੋ ਕਿਰਪਾ ਕਰਕੇ ਇਸਨੂੰ ਕਿਸੇ ਚੰਗੇ ਥਾਂ ਲਗਾ ਦਿਓ ਤਾਂ ਕਿ ਸਾਨੂੰ ਜ਼ਿਆਦਾ ਇਸਦਾ ਅੱਛਾ ਫਲ ਮਿਲੇ। ਕਹਿੰਦੇ ਤੁਸੀਂ ਆਪ ਲਗਾਓ, ਕਿਸੇ ਧਰਮ ਦੇ ਕੰਮਾਂ 'ਤੇ ਲਗਾਓ। ਸੋ ਉਹ ਕਹਿਣ ਲੱਗਾ ਰਾਜਾ, ਮਹਾਰਾਜ ਸਾਨੂੰ ਯੋਗਤਾ ਨਹੀਂ ਇਤਨੀ, ਜ਼ਿਆਦਾ ਅੱਛਾ ਜਾਂ ਬੁਰਾ ਅਸੀਂ ਜ਼ਿਆਦਾ ਪਛਾਣ ਨਹੀਂ ਸਕਦੇ, ਆਪ ਕਿਰਪਾ ਕਰਕੇ ਅੱਛੇ ਥਾਂ 'ਤੇ ਲਗਾਓ। ਹਮ ਵਿਰਕਤ ਲੋਕ ਹੈ ਰਾਜਨ, ਹਮ ਮਾਇਆ ਕੋ ਹੱਥ ਨਹੀਂ ਲਗਾਤੇ। ਐਸ ਉਸਨੇ ਪੂਰਾ ਪੂਰਾ ਵਿਅਕਤੀ ਦਾ ਨਕਸ਼ਾ ਬਣ ਗਿਆ। ਖੈਰ ਕੁਛ ਬਚਨ ਬਲਾਸ ਸੁਣਾਏ ਪਰਮਾਰਥ, ਬਚਨ ਬਲਾਸ ਦੋ ਚੁੱਕੇ, ਰਾਜਾ ਨੇ ਆਗਿਆ ਮੰਗੀ। ਜਦੋਂ ਰਾਜਾ ਨਮਸਕਾਰ ਕਰਕੇ ਵਾਪਸ ਜਾਣ ਲੱਗਾ, ਉਸ ਮੌਕੇ ਬਹੁਰੂਪੀਆ ਕਹਿਣ ਲੱਗਾ, ਸਰਕਾਰ ਆਪ ਨੂੰ ਮੇਰਾ ਸਵਾਂਗ ਅੱਛਾ ਲੱਗਿਆ, ਹੁਣ ਇਨਾਮ ਮਿਲੇ ਕੁਛ? ਉਹ ਤੂੰ ਬਹੁਰੂਪੀਆ ਹਾਂ ਸਰਕਾਰ, ਹਜ਼ੂਰ ਦਾ ਗੁਲਾਮ। ਕਹਿਣ ਲੱਗਾ, ਮੈਂ ਉਦੋਂ ਤੈਨੂੰ 500 ਮੋਹਰ ਦੀ ਥੈਲੀ ਦਿੰਦਾ ਸੀ, ਉਹ ਕਿਉਂ ਨਾ ਲਈ ਤਾਂ? ਦੇਖੋ ਸਰਕਾਰ, ਮੈਂ ਵਿਰਕਤ ਦਾ ਸਵਾਂਗ ਧਾਰਨ ਕੀਤਾ ਸੀ, ਜਿਹਾ ਜਿਹਾ ਸਵਾਂਗ ਧਾਰਨ ਕੀਤਾ ਹੋਵੇ ਵੈਸਾ ਪੂਰਾ ਪੂਰਾ ਨਿਭਾਉਣਾ ਪੈਂਦਾ। ਅਗਰ ਮੈਂ ਉਦੋਂ ਮਾਇਆ ਅੰਗੀਕਾਰ ਕਰ ਲੈਂਦਾ, ਮੇਰੇ ਸਵਾਂਗ ਨੂੰ ਵੱਟਾ ਲੱਗਣਾ ਸੀ, ਕਿਉਂਕਿ ਮੈਂ ਵਿਰਕਤ ਸਵਾਂਗ ਧਾਰਨ ਕੀਤਾ ਸੀ। ਹੁਣ ਭਾਵੇਂ ਮੈਨੂੰ 500 ਮੋਹਰ ਨਹੀਂ, ਭਾਵੇਂ ਲੱਖਾਂ ਮੋਹਰਾਂ ਦੀ ਥੈਲੀ, ਤਾਂ ਉਹ ਵੀ ਲੈ ਜਾਵਾਂਗੇ। ਸੋ ਇਹ ਸੁਣ ਕੇ ਰਾਜਾ ਬਹੁਤ ਪ੍ਰਸੰਨ। ਮਤਲਬ ਕਿ ਇਸੇ ਤਰ੍ਹਾਂ ਜਿਵੇਂ ਦੁਨੀਆਂ ਵੀ ਬਹੁਰੂਪੀ ਹੈ, ਇੱਕ ਸਮੇਂ ਦੇ ਵਿੱਚ ਇੱਕੋ ਰੂਪ ਧਾਰਨ ਕਰ ਸਕਦੇ ਹਨ, ਪਰ ਇਹੋ ਜਿਹਾ ਸਵਾਂਗ ਧਾਰਨ ਕਰ ਸਕਦੇ ਹਨ ਕੋਈ ਪਛਾਣ ਨਹੀਂ ਸਕਦਾ। ਇਸੇ ਤਰ੍ਹਾਂ ਹੀ ਵਾਹਿਗੁਰੂ ਅਨੰਤ ਸ਼ਕਤ ਹੈ, ਇੱਕੋ ਸਮੇਂ ਦੇ ਵਿੱਚ ਬੇਅੰਤ ਸਵਾਂਗ ਧਾਰਨ ਕਰ ਲੈਂਦਾ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ, ਜੋ ਤੁਸ ਪਾਵੇ ਨਾਨਕਾ ਸਾਈਕਲ ਸਿੰਘ। ਜਿਵੇਂ ਸੋਨਾ ਅਨੇਕਾਂ ਗਹਿਣੇ ਹੋ ਜਾਂਦਾ ਹੈ, ਪਾਣੀ ਅਨੇਕਾਂ ਲਹਿਰ ਚੱਕ ਬੁਧਬਦੇ ਹੋ ਜਾਂਦਾ ਹੈ, ਸੂਤਰ ਅਨੇਕਾਂ ਰੰਗ ਬਿਰੰਗੇ ਕੱਪੜੇ ਹੋ ਜਾਂਦਾ ਹੈ, ਇਸੇ ਤਰ੍ਹਾਂ ਹੀ ਵਾਹਿਗੁਰੂ ਅਨੰਤ ਸ਼ਕਤ ਹੈ, ਇੱਕ ਸੇ ਅਨੇਕ ਰੂਪ ਉਹੀ ਹੋ ਰਿਹਾ। ਪਰ ਇਹ ਦ੍ਰਿਸ਼ਟੀ, ਇਹ ਅਨੁਭਵ ਆਰਫਾਂ ਲੋਕਾਂ ਦਾ ਹੈ, ਹੈ ਤਾਂ ਉਹੀ ਕਿਹਾ ਅਸਚਰਜ ਬਾਤ ਹੈ। ਉੱਥੇ ਆਪਣੇ ਇਹਨੇ ਸੱਚਣ ਬੈਕੁੰਠ ਧਾਮ ਦੇ ਵਿੱਚ ਉਹ ਰੂਪ ਧਾਰਨ ਕਰਕੇ ਬੈਠੋ। ਇੱਧਰ ਗੁਰੂ ਨਾਨਕ ਰੂਪ ਧਾਰਨ ਕਰ ਲਿਆ, ਕੋਈ ਅਸਚਰਜ ਬਾਤ ਨਹੀਂ। ਦੋ ਰੂਪ ਧਾਰਨ ਕਰ ਲਏ, ਜਿਹੋ ਜਿਹਾ ਰੂਪ ਧਾਰਨ ਕੀਤਾ ਵੈਸਾ ਖੇਲ ਕਰਨਾ। ਜਿੱਥੇ ਸਵਾਮੀ ਦਾ ਰੂਪ ਧਾਰਨ ਕੀਤਾ ਸਵਾਮੀ ਦੇ ਫਰਜ਼ ਅਦਾ ਕਰਦਾ, ਜਿੱਥੇ ਸੇਵਕ ਦਾ ਸਵਾਂਗ ਧਾਰਨ ਕੀਤਾ ਉੱਥੇ ਸੇਵਕ ਵਾਲੇ ਫਰਜ਼ ਅਦਾ ਕਰਦਾ। ਇਸੇ ਤਰ੍ਹਾਂ ਦੋਵੇਂ ਪਾਸੇ ਆਪ ਵੀ ਹੈ। ਸੋ ਇਹ ਗੁਰੂ ਨਾਨਕ ਜੀ ਉਸ ਸਤਖੰਡ ਨਿਰੰਕਾਰ ਦੀ ਦਰਗਾਹ ਵਿੱਚ ਪਹੁੰਚੇ। ਇੱਧਰ ਚੁੰਕਿ ਸੇਵਕ ਰੂਪ ਧਾਰਨ ਕੀਤਾ ਅਤੇ ਪਹੁੰਚ ਕੇ ਕੀ ਕੀਤਾ? ਅਸ਼ਟੰਗ ਦੰਡਵਤ ਕੀਤੀ, ਅੱਠੇ ਅੰਗ ਲਾ ਕੇ ਲੰਮਾ ਪੈ ਕੇ ਡੰਡੇ ਵਾਂਗੂ ਮਨ ਬਾਣੀ ਸਰੀਰ ਕਰਕੇ ਨਮਸਕਾਰ ਕਰਨੀ, ਇਸ ਨੂੰ ਅਸ਼ਟੰਗ ਦੰਡਵਤ ਕਹਿੰਦੇ ਹਨ। ਸਰੀਰ ਕਰਕੇ ਵੀ ਕੀਤੀ, ਦਾਣੀ ਕਰਕੇ ਔਰ ਮਨ ਕਰਕੇ ਵੀ ਐਸਾ ਕੀਤਾ। ਮੇਰੀ ਬੰਦਨਾ ਗੋਪਾਲ ਰਾਏ ਬੰਦੇ ਨਾ, ਮੇਰੀ ਬੰਦਨਾ ਗੋਪਾਲ ਰਾਏ ਬੰਦੇ ਨਾ, ਮੇਰੀ ਬੰਦਨਾ ਗੋਪਾਲ ਰਾਏ ਬੰਦਨਾ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਲਾਏ, ਕਰੋ ਬੰਦਨ ਅਨਕਵਾਰ ਸ਼ਰਨ ਪੁਰੋਂ ਹਰਰਾ, ਪਿੰਡੋਤ ਬੰਦਨ ਅਨਕਵਾਰ ਸਰਬ ਕਲਾ ਸਮਰਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਹਾ। ਸਰੀਰ ਕਰਕੇ, ਮਨ ਕਰਕੇ, ਬਾਣੀ ਕਰਕੇ ਇਉਂ ਅਸ਼ਟਾਂਗ ਡੰਡਵਤ ਕੀਤਾ। ਗਲ ਚ ਪੱਲਾ ਪਾ ਕੇ ਸਾਹਮਣੇ ਖਲੋ ਗਏ, ਹੁਕਮ ਹੋਇਆ ਨਾਨਕ ਭੇਜਿਆ ਸੀ ਦੁਨੀਆਂ ਵਿੱਚ, ਨਾਮ ਜਪਾਉਣ ਵਾਸਤੇ ਅਜੇ ਉਹ ਕੰਮ ਸ਼ੁਰੂ ਨਹੀਂ ਕੀਤਾ। ਪ੍ਰਾਰਥਨਾ ਕੀਤੀ, ਪ੍ਰਭੂ ਅੰਤਰਜਾਮੀ ਪਤਤ ਪਾਵਨ, ਮਾਤ ਲੋਕ ਦੀ ਮਰਿਆਦਾ ਹੈ, ਗੁਰਮੁਖ ਤੋਂ ਬਿਨਾਂ ਉਪਦੇਸ਼ ਕਰਨ ਦਾ ਅਧਿਕਾਰ ਨਹੀਂ। ਪ੍ਰਾਚੀਨ ਅਵਤਾਰ ਵੀ ਗਏ, ਉਹਨਾਂ ਨੇ ਵੀ ਗੁਰੂ ਧਾਰਨ ਕੀਤਾ, ਇਸ ਕਰਕੇ ਮੈਂ ਉਹ ਮਰਿਆਦਾ ਪੂਰੀ ਕਰਨ ਵਾਸਤੇ ਹਜ਼ੂਰ ਦੇ ਚਰਨਾਂ ਵਿੱਚ ਪਹੁੰਚਿਆ ਹਾਂ। ਕਿਰਪਾ ਕਰੋ, ਇਹਨੂੰ ਵਿਧੀ ਅਨੁਸਾਰ ਮੇਰੇ ਗੁਰੂ ਹੋਵੋ ਅਤੇ ਉਪਦੇਸ਼ ਕਰੋ। ਉਸ ਮੌਕੇ ਸਾਧ ਸੰਗਤ ਐਸਾ ਉਪਦੇਸ਼ ਨਿਰੰਕਾਰ ਵੱਲੋਂ ਹੋਇਆ।
ਸਤਨਾਮ 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 ਜੀ, ਵਾਹਿਗੁਰੂ 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 ਜੀ, ਸਤਨਾਮ 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 ਜੀ, ਵਾਹਿਗੁਰੂ 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 ਜੀ,
एक ओंकार सतनाम करता पुरुष निर्भव निर्वैर अकाल मूर्त अजूनी सहभंग गुरु प्रसाद इथे तक मूल मंत्र ओंकार वालों गुरु नानक जी ने प्राप्त होया तो इस प्राप्त करके उस तो बाद गुरु जी ने सोदर की पौड़ी सिथा उच्चारण की थी इतने तेन गाँव अंत कोई नहीं आता होर भी यह सब कम उस तो अगे आप जी ने फिर निरंकार की उसत करके वापसी का ख्याल किया
ना पेंदी महाराज कीमत तेरी ना पेंदी ना पेंदी महाराज कीमत तेरी ना पेंदी
मेरी यार जा पौन पीना पियाओ चंद सूरज दो गुफे ना देखा सुपने सौन ना थाओ भी तेरी कीमत ना पवे हों के वड़े खानाओ आदि कुश्ती करके वापसी दाखिया इधर सारे शहद वोगा मचा सारे ढूंढ कर ली पानी वगैरह दे विच नवाब ने लेकिन गुरु बाबे दे दर्शन ना ही हो सके भाई बाला रोज वही दे किनारे जाता है इधर उधर फिरदा है पर कितने दर्शन नहीं होंगे गुरु बाबे के उदास हो जाता है अज भी सवेर सार बाहर पहुँचता है अब स्नान वगैरह करके भजन पाठ भी जुड़ता है जिस वक्त सूरज की टिक्की चढ़ी अंधेरा दूर है संसार का रोशनी हुई की देखता भाई वाला दरिया के किनारे गुरु नानक जी चमकार लगाए समाध स्थित बैठे खुशी की हद ना रही दौड़ के चरण ते जा डिगदा कलेजा उछल उछल दिमाग में चढ़दा पानी बन के आप चरण धोंदा अर्ज की सच्चे पातशाह बिना दसे किधर चले जाए सौ हुक्म होया भाई काठ की पुत्री कहाँ करे बपड़ी खिलाफ न हारो जाने जिधर लै गए चले गए पेज त आगे चल बेबे याद कर दे बेबे नानकी सारी रात शाम स्नान सुने के सिंह करके चौंकड़ा मार के प्रार्थना द्वारा बेनतियां द्वारा गुरु नानक नूं खिंचण दे वास्ते उपराला करदी रही आप जी अगे पिछे भाई बाला जदों नज़दीक पहुँचे तुलसा नाम करके दासी ने देखा बहुत खुश होई चाटी पौड़ियां थाई उपर चढ़ गई आवाज दित्ती कि भाई जी आप दे भरा जी आ गए हैं इतने गुरु नानक जी आप उपर चढ़ जाते हैं फिर दरवाजा खुलिया तो बेबे नानक जी चरणों में दौड़ती है लेकिन गुरु नानक जी ने कहा बेबे मैं तो वड्डी है तेरा हक नहीं मत्था टेकण दा बणदा अगों बेबे कहिंदी मैं थानू साक्षात भगवान रूप जानदी हाँ दुनियावी रिश्ते द्वारा मेरा पूरा भरा ही नहीं समझती हाँ खैर इत्यादि गल्लां बातां होईयां हुण गुरु नानक जी कहिंदे बेबे मैनू मेरे निरंकार दा हुक्म है मैं संसार ते फिर के तमाम दुनिया नूं निरंकार दा संदेश देवां नाम जपावान दुनिया जल्दी बढ़ती है उन्होंने मन शांत हो श्री चंद लक्ष्मी दास गुरु नानक जी दो पुत्र सन श्री चंद वड्डा लक्ष्मी दास छोटा सी इन्होंने तू पाल नहीं इन्हों का ख्याल रखी इत्यादि कुछ खान पान करके गुरु नानक जी मोदी खाने पहुंचे जिथे मोहर लगे जिंदे जिंदे तोड़ दिते नवाब ने कहा हिसाब कर लै कल ना फिर कोई गल हुंदी फिर हिसाब किया गुरु नानक जी का कई सौ रुपये फजल निकलिया नवाब कहेंगे दसो की किया जाए श्री चंद लक्ष्मी दास नूं दे दें नहीं कहने फकीर खुआ इतिहास कह के आप जी शमशान भूमिका भी जा बैंदे हैं उत्थे कई कई दिन समाधि स्थित रहिंदे हैं ਕਿਤੇ ਕਿਤੇ ਕੋਈ ਸ਼ਬਦ ਵੈਰਾਗ ਦਾ ਪੜ੍ਹ ਦਿੰਦੇ ਹਨ ਅਤੇ ਕਿਤੇ ਕਿਤੇ ਲਫ਼ਜ਼ ਵੀ ਕਹਿ ਦਿੰਦੇ ਹਨ, ਨਾ ਕੋਈ ਹਿੰਦੂ ਅਤੇ ਨਾ ਮੁਸਲਮਾਨ। ਇਉਂ ਸਮਾਂ ਕੁਛ ਗੁਜ਼ਰਦਾ ਚਲੇ ਗਿਆ। ਮੌਸਮ ਬਸੰਤ ਦੀ ਰੁੱਤ ਸੀ। ਸਾਧ ਸਾਡੇ ਦੇਸ਼ ਦੇ ਵਿੱਚ 12 ਮਹੀਨੇ, ਉਹਨਾਂ ਦੀਆਂ 6 ਰੁੱਤਾਂ ਹੁੰਦੀਆਂ, 2-2 ਮਹੀਨੇ ਦੀ ਰੁੱਤ ਮੰਨੀ ਹੈ। ਜਿਵੇਂ ਅੱਜ ਕੱਲ੍ਹ ਦੀ ਜੇਠ ਹਾੜ੍ਹ ਦੀ ਰੁੱਤ ਨੂੰ ਸਖ਼ਤ ਗਰਮੀ ਦੀ ਰੁੱਤ ਕਿਹਾ ਜਾਂਦਾ ਹੈ। ਬਸੰਤ ਦੀ ਰੁੱਤ 25 ਮਾਘ ਤੋਂ 25 ਚੇਤ ਤੱਕ ਮੰਨੀ ਜਾਂਦੀ ਹੈ। ਉਸਦਾ ਸਾਰਿਆਂ ਰੁੱਤਾਂ ਨਾਲੋਂ ਜ਼ਿਆਦਾ ਅੱਛਾ ਉਸਨੂੰ ਮੰਨਿਆ ਜਾਂ ਮਾਨਵ ਰੁੱਤਾਂ ਦਾ ਉਹ ਰਾਜਾ ਹੈ। ਸੋ ਬਸੰਤ ਦੀ ਰੁੱਤ ਸੀ, ਨਾ ਗਰਮੀ ਨਾ ਸਰਦੀ ਹੈ। ਆਪ ਜੀ ਕਈ ਕਿੰਨਾ ਸਮਾਧ ਵਿੱਚ ਸਥਿਤ ਰਹਿੰਦੇ ਹਨ, ਕਿਤੇ ਕਿਤਾਈ ਕੋਈ ਕੋਈ ਸ਼ਬਦ ਪੜ੍ਹਦੇ ਹਨ ਅਤੇ ਇਹ ਲਫ਼ਜ਼ ਵੀ ਕਹਿੰਦੇ, ਨਾ ਕੋਈ ਹਿੰਦੂ ਤੈਮ ਨਾ ਮੁਸਲਮਾਨ, ਸਾਰੇ ਗੋਗਾ ਮੱਚ ਗਿਆ। ਅਤੇ ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਦੁਨੀਆਂ ਦਾ ਸੁਭਾਅ ਵੀ ਹੈ। ਕਈ ਕਹਿੰਦੇ ਜੀ ਪਾਣੀ 'ਚ ਰਿਹਾ 2 ਦਿਨ ਅਤੇ ਦਿਮਾਗ 'ਚ ਪਾਣੀ ਭਰ ਗਿਆ, ਕੋਈ ਕਹਿੰਦਾ ਭੂਤਨਾ ਚਿੰਬੜ ਗਿਆ, ਕੋਈ ਕੁਛ ਕੋਈ ਕੁਛ। ਇਸ ਤਰੀਕੇ ਸਿਰ ਦੁਨੀਆਂ ਦਾ ਸੁਭਾਅ ਹੈ। ਆਪ ਜੀ ਦਾ ਸਹੁਰਾ ਮੂਲ ਚੰਦ ਜੀ ਦਾ ਸੁਭਾਅ ਬੜਾ ਕਰੜਾ ਸੀ, ਤੇਜ਼ ਸੀ। ਉਹਨੂੰ ਪਤਾ ਲੱਗਿਆ ਵੀ ਮੇਰੇ ਦਿਮਾਗ ਨੂੰ ਜਮਾਈ ਪਤਾ ਨਹੀਂ ਭੂਤਨਾ ਚਿੰਬੜ ਗਿਆ। ਇੱਕ ਸ਼ਾਮਾ ਨਾਮ ਕਰਕੇ ਪੰਡਿਤ ਵਿਦਵਾਨ ਵੀ ਸੀ, ਕੁਛ ਪੜ੍ਹਿਆ ਸੀ ਅਤੇ ਟੂਣੇ ਟਾਮ ਨੂੰ ਵੀ ਜਾਣਦਾ ਸੀ ਵੀ ਝਾੜਾ 'ਚ ਪੜਾ ਕਰੀਏ ਕੋਈ ਜਾਈਏ। ਲੈ ਕੇ ਨਾਲ ਆਇਆ, ਗੁਰੂ ਬਾਬਾ ਜੀ ਸਮਾਧ ਸਥਿਤ ਬੈਠੇ ਹਨ। ਸੋ ਕੁਝ ਦੇਰ ਤੋਂ ਬਾਅਦ ਜਦੋਂ ਨੇਤਰ ਖੋਲ੍ਹੇ, ਹੁਣ ਸ਼ਾਮੇ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕਹਿੰਦਾ, ਦੇਖੋ ਕਿੰਨੀ ਇੱਜ਼ਤ ਹੈ ਸਰਕਾਰ ਦੇ ਘਰ, ਚੰਗੀ ਨੌਕਰੀ ਹੈ, 2 ਚਿੰਦਾਂ ਵਰਗੇ ਪੁੱਤਰ ਦਿੱਤੇ ਹਨ, ਪਰ ਭਜਨ ਪਰਮੇਸ਼ਰ ਦਾ ਘਰ ਹੀ ਹੋ ਸਕਦਾ ਹੈ। ਘਰ ਛੱਡ ਕੇ ਥੋੜ੍ਹਾ ਵੀ ਸ਼ਮਸ਼ਾਨ ਭੂਮਿਕਾ 'ਚ ਬੈਠ ਕੇ ਭਜਨ ਹੋਵੇ, ਬੱਚਿਆਂ ਵਾਲੇ ਨਿਆਣੇ ਵਾਲੇ ਕੰਮ ਨਹੀਂ ਕਰਨੇ ਚਾਹੀਦੇ। ਇਹ ਉਸਨੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਗੁਰੂ ਜੀ ਨੇ ਉਸ ਮੌਕੇ ਬਸੰਤ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ, ਜਿਹਦੇ ਵਿੱਚ ਪਹਿਲਾਂ ਉਸਨੂੰ ਇਸ ਤਰੀਕੇ ਸਿਰ ਇਸ਼ਾਰਾ ਕੀਤਾ। ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ, ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ ਜੀ, ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ, ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ ਜੀ, ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ, ਦੋਏ ਮਾਈ ਦੋਏ ਬਾਪਾ ਪੜ੍ਹੀਏ, ਪੰਡਿਤ ਕਰੋ ਵਿਚਾਰ। ਜਦੋਂ ਪੰਡਿਤ ਨੇ ਕਿਹਾ ਬੱਚਿਆਂ ਵਾਲੇ ਕੰਮ ਨਹੀਂ ਕਰਨੇ ਚਾਹੀਦੇ, ਕਰ ਰਹੋ, ਭਜਨ ਕਰੋ। ਇਹ ਤਾਂ ਨਹੀਂ ਜ਼ਰੂਰੀ ਵੀ ਘਰ ਛੱਡ ਕੇ ਰੋਈਆਂ ਵਿੱਚ ਸ਼ਮਸ਼ਾਨ ਭੂਮਿਕਾ 'ਚ ਬੈਠ ਕੇ ਹੀ ਭਜਨ ਹੁੰਦਾ ਹੈ। ਇਤਿਹਾਸ ਜਦੋਂ ਲਫ਼ਜ਼ ਕਹੇ, ਗੁਰੂ ਜੀ ਨੇ ਇਹ ਦੋ ਪੰਕਤੀਆਂ ਉਚਾਰਨ ਕੀਤੀਆਂ। ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ, ਦੋਏ ਮਾਈ ਦੋਏ ਪਾਪਾ ਪੜੀਏ ਪੰਡਿਤ ਕਰੋ ਵਿਚਾਰੋ। ਸਰੀਰ ਰੂਪੀ ਨਗਰੀ ਕੱਚੀ ਹੈ, ਪੰਜਾਂ ਤੱਤਾਂ ਦਾ ਸਰੀਰ ਬਣਿਆ, ਮਿੱਟੀ ਪਾਣੀ ਅੱਗ ਹਵਾ ਆਕਾਰ। ਇਹ ਸਰੀਰ ਰੂਪੀ ਨਗਰੀ ਕੱਚੀ ਹੈ, ਰਾਜਾ ਬਾਲਕ ਮਨ ਰੂਪੀ ਰਾਜਾ ਇਹ ਬਾਲਕ ਹੈ, ਬੱਚਾ ਹੈ। ਦੁਸ਼ਟਾਂ ਨਾਲ ਪਿਆਰੋ, ਕਾਮ ਕ੍ਰੋਧ ਹੰਕਾਰੇ ਦੁਸ਼ਟ, ਇਹਨਾਂ ਨਾਲ ਅਸਤਰੀ ਗੁਣ, ਇਹਨਾਂ ਨਾਲ ਇਹਦਾ ਪਿਆਰ ਪਿਆ ਹੋਇਆ ਹੈ। ਅਤੇ ਮਨ ਕਿਹਾ ਜਾਏ, ਦੋਏ ਮਾਈ ਦੋਏ ਬਾਪਾ ਪੜੀਏ ਪੰਡਿਤ ਕਰੋ ਵਿਚਾਰ। ਇਸ ਮਨ ਦੇ ਦੋ ਮਾਵਾਂ ਦੋ ਬਾਪ ਹਨ ਕਿ ਜੀਵ ਔਰ ਈਸ਼ਰ, ਇਸਦੇ ਦੋ ਪਿਤਾ ਹਨ ਮਨ ਦੇ, ਮਾਇਆ ਔਰ ਅਵਿਦਿਆ ਇਸਦੇ ਦੋ ਮਾਵਾਂ ਹਨ। ਇਹ ਮਨ ਇਹੋ ਜਿਹਾ ਹੈ, ਸੋ ਇਹ ਇਸ਼ਾਰਾ ਕੀਤਾ, ਪਰ ਪੰਡਿਤ ਕੁਛ ਨਹੀਂ ਸਮਝਿਆ, ਆਪਣੀ ਰੱਟ ਲਾਈਨ ਰੱਖੀ ਉਸਨੇ। ਦੇਖ ਨਾਨਕ, ਮੈਂ ਤੈਨੂੰ ਸਮਝਾਵਾਂ, ਕਰ ਰਹੇ ਕੀ ਭਜਨ ਕਰੀਦਾ, ਕਰ ਰਹੇ ਕੀ ਸਭ ਕੁਛ ਹੋਈਦਾ, ਮੈਂ ਤੈਨੂੰ ਸਮਝਾਉਣਾ, ਜ਼ਰਾ ਮੇਰੀ ਗੱਲ ਨੂੰ ਧਿਆਨ ਦੇ ਕੇ ਸੁਣ। ਇਤਿਹਾਸ ਜਦੋਂ ਉਸਨੇ ਕਿਹਾ, ਗੁਰੂ ਜੀ ਨੇ ਅਗਲੀ ਪੰਕਤੀ ਵਿੱਚ ਇਉਂ ਉਸਨੂੰ ਸੰਬੋਧਨ ਕੀਤਾ। ਸਮੀ ਪੰਡਤਾ ਤੁਮ ਦੇਹੋ ਮਤੀ, ਸਮੀ ਪੰਡਤਾ ਤੁਮ ਦੇਹੋ ਮਤੀ, ਮੈਂ ਤੈਨੂੰ ਮੱਤ ਦਿਆਂ, ਘਰ ਵਿੱਚ ਰਹਿ ਕੇ ਭਜਨ ਕਰੀਂਦਾ, ਘਰ ਵਿੱਚ ਹੀ ਰੱਬ ਮਿਲ ਜਾਂਦਾ ਹੈ। ਸਤਿਸੰਗ, ਗੁਰੂ ਨਾਨਕ ਜੀ ਰੱਬ ਨੂੰ ਮਿਲਣ ਵਾਸਤੇ, ਭਜਨ ਕਰਨ ਵਾਸਤੇ ਤਾਂ ਨਹੀਂ ਘਰ ਬਾਰ ਛੱਡ ਕੇ ਸ਼ਮਸ਼ਾਨ ਭੂਮਿਕਾ 'ਚ ਬੈਠੇ ਤੇ, ਉਹ ਤਾਂ ਸੰਸਾਰ ਦੇ ਉਧਾਰ ਵਾਸਤੇ ਉਹਨਾਂ ਨੇ ਇਹ ਸਾਰੇ ਵਸਤਾਂ 'ਤੇ ਭਰੇ ਹੋ ਕੇ ਐਸਾ ਉਦਮ ਧਾਰਨ ਕੀਤਾ। ਸਵਯੰ ਜਦੋਂ ਇਹ ਕਿਹਾ ਤੈਨੂੰ ਮੈਂ ਮੱਤ ਦਿਆਂ, ਅਤੇ ਗੁਰੂ ਜੀ ਕਹਿੰਦੇ, ਸਵਾਮੀ ਪੰਡਤਾ ਤੁਮ ਦੇਹੋ ਮਤੀ, ਕਿਨਵੇਂ ਦਪਾਵੋ ਪ੍ਰਾਣ ਪਤੀ, ਪੀਤਰ ਅਗਰਮ ਆਸ਼ਵਤ ਮੌਲੀ, ਸਾਗਰ ਪੰਡੇ ਪਾਇਆ, ਚੰਦ ਸੂਰਜ ਦੋਇ ਕਟੀ, ਪੀਤਰ ਐਸਾ ਗਿਆਨ ਨਾ ਪਾਇਆ, ਰਾਮ ਰਮਨਤਾ ਜਾਣੀ ਕਮਾਈ ਭੋਗ ਕਰੇ, ਤਾਂ ਕਿ ਲਖਣ ਜਾਣੇ ਖਿਮਾ ਤੁਨ ਸੰਗ ਹੈ, ਕਹਿਆ ਸੁਣਿਆ ਨਾ ਖਾਇਆ, ਮਾਨੇ ਤਿਨਾ ਹੀ ਛੇਤੀ ਵਾਸਾ, ਪਣੋ ਤ ਨਾਨਕ ਦਾ ਸੰਦਾਸਾ, ਖਿਨ ਤੋਲਾ ਖਿਨ ਮਾਸਾ। ਜਦੋਂ ਹੀ ਉਚਾਰਨ ਕੀਤਾ, ਸ਼ਾਮਾ ਸਮਝੀਏ, ਇਸ਼ਾਰਾ ਕਰਦਾ ਮੂਲ ਚੰਦ ਨੂੰ, ਕਹਿਣ ਲੱਗੇ ਘਬਰਾਓ ਨਹੀਂ, ਇਹਨਾਂ ਨੂੰ ਕੋਈ ਭੂਤਣਾ ਨਹੀਂ ਚਿੰਬੜਿਆ, ਕੋਈ ਦਿਮਾਗ ਵਿੱਚ ਖਲਲ ਨਹੀਂ, ਬਾਹੋਸ਼ਨ ਚਲੋ ਗਏ। ਇੰਨਾ ਇਸ਼ਾਰਾ ਕਰਕੇ ਮੂਲ ਚੰਦ ਉੱਠ ਖੜਾ ਚਲੇ ਗਏ। ਗੁਰੂ ਜੀ ਉਸੀ ਤਰ੍ਹਾਂ ਉੱਥੇ ਕਈ ਕਈ ਦਿਨ ਸਮਾਧੀ ਵਿੱਚ ਰਹਿੰਦੇ ਹਨ, ਔਰ ਕਿਤੇ ਕਿਤਾਈ ਕੋਈ ਸ਼ਬਦ ਉਚਾਰਨ ਕਰ ਦਿੰਦੇ ਨੇ ਮੌਜ ਵਿੱਚ ਆ, ਅਤੇ ਕਿਤੇ ਕਿਤੇ ਲਫ਼ਜ਼ ਵੀ ਕਹਿੰਦੇ ਨਾ ਕੋਈ ਹਿੰਦੂ ਅਤੇ ਨਾ ਮੁਸਲਮਾਨ। ਇਹ ਗੱਲ ਇੱਕ ਕਾਜ਼ੀ ਨੇ ਸੁਣ ਲਈ, ਨਾ ਹਿੰਦੂ ਅਤੇ ਨਾ ਮੁਸਲਮਾਨ, ਸੁਣ ਕੇ ਘਬਰਾਇਆ। ਨਵਾਬ ਦੇ ਪਾਸ ਆ ਕੇ ਕਹਿੰਦੇ, ਦੇਖੋ ਨਵਾਬ ਸਾਹਿਬ, ਆਪਦਾ ਮੋਦੀ ਨਾਨਕ ਦੋ ਦਿਨ ਪਾਣੀ 'ਚ ਰਿਹਾ, ਵਿੰਗ 'ਚ ਰਿਹਾ, ਪਤਾ ਨਹੀਂ ਉਸਦੇ ਦਿਮਾਗ 'ਚ ਪਾਣੀ ਪੈ ਗਿਆ, ਕੀ ਹੋ ਗਿਆ, ਸ਼ਮਸ਼ਾਨ ਭੂਮਿਕਾ 'ਚ ਬੈਠਾ ਹੈ। ਉਹ ਕਹਿੰਦਾ ਨਾ ਕੋਈ ਹਿੰਦੂ ਅਤੇ ਨਾ ਮੁਸਲਮਾਨ, ਨਾ ਹੋਣਗੇ ਹਿੰਦੂ ਜਜ਼ੀਏ ਟੈਕਸਾਂ ਦੇ ਮਾਰੇ, ਪਰ ਹਿੰਦੁਸਤਾਨ ਵਿੱਚ ਸਾਡਾ ਅੱਜ ਬੋਲਬਾਲਾ ਹੈ, ਚੱਕਰਵਰਤੀ ਹਕੂਮਤ ਹੈ ਸਾਡੀ ਇਸਲਾਮ ਦੀ, ਸੋ ਮੁਸਲਮਾਨ ਕੋਈ ਕਿਉਂ ਨਹੀਂ। ਨਵਾਬ ਅੰਦਰੋਂ ਅੰਦਰ ਗੁਰੂ ਬਾਬੇ ਦਾ ਮੋਹਤਕਿਤ ਹੋ ਚੁੱਕਾ ਸੀ, ਸ਼ਰਧਾਲੂ ਹੋ ਚੁੱਕਾ ਸੀ, ਪਰ ਬਾਹਰੋਂ ਸ਼ਰ੍ਹਾਂ ਤੋਂ ਡਰਦਾ ਚੁੱਪ ਸੀ। ਜਦੋਂ ਇਹ ਗੱਲ ਕਹੀ ਕਾਜ਼ੀ ਨੇ, ਨਵਾਬ ਕਹਿੰਦਾ ਕਾਜ਼ੀ ਸਾਹਿਬ ਆਪਾਂ ਨੂੰ ਕੀ, ਕੋਈ ਕੁਛ ਕਹੇ, ਕਹੇ ਨਹੀਂ ਮੈਂ ਪੁੱਛਣਾ ਚਾਹੁੰਦਾ ਮੁਸਲਮਾਨ ਕੋਈ ਕਿਉਂ ਨਹੀਂ। ਹੱਠ ਕੀਤਾ, ਮਜਬੂਰ ਕੀਤਾ, ਪ੍ਰੈਸ਼ ਕੀਤਾ ਨਵਾਬ ਨੂੰ, ਅਤੇ ਨਵਾਬ ਨੇ ਬੁਲਾਉਣ ਵਾਸਤੇ ਆਪਣਾ ਨੌਕਰ ਭੇਜ ਦਿੱਤਾ। ਭਾਵੇਂ ਜਾਣਦਾ ਸੀ ਨਵਾਬ ਆਪੀ ਇਹਨਾਂ ਨੂੰ ਸ਼ਰਮਿੰਦਗੀ ਉਠਾਉਣੀ ਪਏਗੀ। ਖੈਰ ਗੁਰੂ ਨਾਨਕ ਜੀ ਪਾਸ ਜਾ ਕੇ ਕਹਿੰਦਾ ਹੈ ਨੌਕਰ ਨਵਾਬ ਸਾਹਿਬ ਵੱਲੋਂ ਆਪ ਨੂੰ, ਨਵਾਬ ਸਾਹਿਬ ਯਾਦ ਕਰਦੇ ਆ, ਦਰਸ਼ਨ ਦਿਓ। ਗੁਰੂ ਬਾਬਾ ਜੀ ਕਹਿਣਗੇ ਬਈ ਜਦੋਂ ਮੈਂ ਨਵਾਬ ਦਾ ਨੌਕਰ ਸਾਂ, ਇੱਕ ਵਾਰੀ ਸੱਦਿਆਂ ਸੱਤ ਵਾਰੀ ਜਾਣ ਨੂੰ ਤਿਆਰ ਸੀ, ਪਰ ਹੁਣ ਮੈਂ ਇਹੋ ਜਿਹੇ ਨਵਾਬ ਦਾ ਨੌਕਰ ਹਾਂ ਜਿਹਨੇ ਇਹੋ ਜਿਹੇ ਨਵਾਬ ਬਣਾਏ ਖਪਾਏ, ਕਰੋੜਾਂ ਨਵਾਬ ਬਣਾਏ ਖਪਾਏਗਾ, ਯਾਨੀ ਮੈਂ ਰੱਬ ਦਾ ਫਕੀਰ ਹਾਂ, ਲੋੜ ਹੈ ਨਵਾਬ ਨੂੰ ਮੇਰੇ ਪਾਸ ਆ ਜੇ, ਮੈਨੂੰ ਕੋਈ ਲੋੜ ਨਹੀਂ। ਸ਼ੱਕ ਵੀ ਕੀ ਹੈ ਸਾਧ ਸਿੰਘ, ਸੰਤ ਨਗਰ ਨੂੰ ਕਹੂੰ ਜਾਂ ਨਹੀਂ, ਬੇਪਰਵਾਹ ਸਧਾਰਨ ਕਰਕੇ ਜਾ ਕੇ ਪਾਕ ਸੁਆਮੀ, ਰੰਗ ਅਸੇ ਰੰਗ ਰੋਵੇ ਚੁੱਪ ਵੀ ਕਰ ਜਾਏ, ਪਰਵਾਹ ਨਹੀਂ ਕਿਸੇ ਕੇਰੀ, ਵਾਹ ਸੱਚੇ ਨਿਸ਼ਚਿਤ ਪੁਰਸ਼ ਜਿਸਨੂੰ ਕੋਈ ਇੱਛਾ ਨਹੀਂ ਉਹ ਬੇਖਾਸ ਹੋਇਆ ਕਰਦਾ ਹੈ। ਸੋ ਬੇਪਰਵਾਹ ਹੋਇਆ ਕਰਦੇ, ਭਾਵੇਂ ਬੇਪਰਵਾਹੀ ਅਵਗਣ ਨਹੀਂ ਹੈ, ਹੰਕਾਰ ਨਹੀਂ ਹੈ, ਇੱਕ ਵੱਡਾ ਉੱਚਾ ਗੁਣ ਹਰੇਕ ਆਇਆ ਨਹੀਂ ਕਰਦੀ, ਪ੍ਰਭ ਕੋ ਸਿਮਰੇ ਸ਼ਿਵੇ ਮਹਤਾਜੇ, ਪ੍ਰਭ ਕੋ ਸਿਮਰੇ ਸ਼ੇ ਸਰਬ ਕੇ ਰਾਜੇ, ਉਹ ਅਵਸਥਾ ਜਿੱਥੇ ਤਮਾਮ ਖਾਸ਼ਾਤ ਖਤਮ ਹੁੰਦੀਆਂ, ਤਰਕ ਦੁਨੀਆ ਤਰਕ ਬਾ ਤਰਕ ਮੌਲਾ ਤਰਕ ਤਰਕ, ਤਮਾਮ ਖਾਸ਼ਾਤ ਖਤਮ ਨੇ, ਉਦੋਂ ਇਹ ਅਵਸਥਾ ਆਉਂਦੀ ਹੈ। ਉਹਨਾਂ ਦੀ ਬਾਬਤੀ ਦੱਸਿਆ ਨਾ, ਰੰਗ ਰੋਂਦੇ ਰੰਗਾਂ ਵਿੱਚ ਹੱਸਦੇ, ਰੰਗ ਰੋਂਦੇ ਰੋਂਦੇ ਰੰਗਾਂ ਵਿੱਚ ਹੱਸਦੇ, ਪਰਵਾਹ ਨਾ ਕਿਸੇ ਦੀ ਰੱਖਦੇ, ਸਾਧੂ ਸਾਧੂ ਪਰਵਾਹ ਨਾ ਕਿਸੇ ਦੀ ਰੱਖਦੇ, ਰੰਗ ਰੋਂਦੇ ਪੜ੍ਹਾਈ ਕੱਚੀ ਤੋਂ ਸ਼ੁਰੂ ਹੋ ਕੇ ਆਖਰੀ ਐਮ ਏ ਤੱਕ ਜਾਂਦੀ, ਇਸੇ ਤਰ੍ਹਾਂ ਹੀ ਪ੍ਰਾਇਮਰੀ ਮਿਡਲ ਪ੍ਰਾਇਮਰੀ ਮੈਟ੍ਰਿਕ ਬੀ ਏ ਐਮ ਏ ਆਦਿ ਹਨ। ਇੱਧਰ ਮੰਦਲੇ ਸ਼ਰੀਰ ਮੰਦਲੇ ਤਰੀਕ ਹਕੀਕਤ ਮਾਰਫਤ ਆਦਿ ਇਹ ਪ੍ਰਾਇਮਰੀ ਮੈਟ੍ਰਿਕ ਬੀ ਏ ਐਮ ਏ ਆਦਿ ਹਨ। ਪਹਿਲੇ ਸ਼ੁਰੂ ਹੁੰਦੀ ਹੈ ਪੰਜ ਨਵਾਜ਼ਾਂ 'ਤੇ, ਗੁਰੂ ਘਰ ਦੇ ਵਿੱਚ ਅੰਮ੍ਰਿਤ ਪਾਨ ਕਰਕੇ ਪੰਜ ਬਾਣੀਆਂ ਪੜ੍ਹਨੀਆਂ ਸ਼ੁਰੂ ਕਰ ਦੇਣੀਆਂ, ਇੱਥੋਂ ਸ਼ੁਰੂ ਹੁੰਦਾ ਪ੍ਰਾਇਮਰੀ ਹੈ, ਉੱਧਰ ਤਿੰਨ ਸੰਧਿਆ ਕਰਦੇ ਹਾਂ। ਫਿਰ ਗੁਰੂ ਜੀ ਦਾ ਮਤਲਬ ਇਹ ਸੀ ਅਸਲ ਮੂਮਨ ਉਹ ਹੈ ਜਿਹੜਾ ਸ਼ਬਦ ਵਿੱਚ ਖੁਦਾ ਦੇਖਦਾ ਹੈ, ਅਸਲ ਹਿੰਦੂ ਉਹ ਹੈ ਸ਼ਬਦ ਵਿੱਚ ਰਾਮ ਦੇਖਦਾ ਹੈ, ਇਸ ਮੰਜ਼ਿਲ 'ਤੇ ਪਹੁੰਚਿਆ ਹੈ। ਗੁਰੂ ਜੀ ਨੇ ਇਸ਼ਾਰਾ ਕੀਤਾ ਅਗਰ ਆਪ ਸ਼ਬਦ ਵਿੱਚ ਖੁਦਾ ਦੇਖਦੇ ਹੋ ਕਾਜ਼ੀ ਸਾਹਿਬ, ਤਾਂ ਸੱਚਮੁੱਚੀ ਸਾਰੇ ਜਿੰਨੇ ਹਿੰਦੁਸਤਾਨ ਵਿੱਚ ਉਸ ਨੂੰ ਸਾਰੇ ਹੀ ਮੁਸਲਮਾਨ, ਅਗਰ ਐਸਾ ਨਹੀਂ ਤਾਂ ਅਜੇ ਉਹ ਕਰ ਦੂਰ ਹੈ ਜਿੱਥੇ ਪਹੁੰਚਣਾ ਹੈ। ਇਹ ਜਿਹੇ ਬੰਦੇ ਕੋਈ ਤਰਕਾਂ ਬਹੁਤੀਆਂ ਜਾਣਦੇ ਹਨ, ਕ੍ਰਿਟੀਸਾਈਜ਼ ਇਹਨਾਂ ਨੂੰ ਬਹੁਤ ਆਉਂਦਾ ਹੁੰਦਾ। ਸੋ ਕਹਿਣ ਲੱਗਾ ਆਪਦਾ ਸ਼ਬਦ ਵਿੱਚ ਇੱਕ ਖੁਦਾ ਆਰਾਮ ਦੇਖਦੇ ਹੋ, ਆਪਦੇ ਨਿਗਾਹ ਵਿੱਚ ਤਾਂ ਕੋਈ ਫਰਕ ਨਹੀਂ। ਚਲੋ ਸਾਡੇ ਨਾਲ ਨਮਾਜ਼ ਪੜ੍ਹ ਲਓ, ਗੁਰਨਾ ਜੀ ਨੇ ਪੜ੍ਹ ਲਓ, ਸਾਡੀ ਨਿਗਾਹ ਵਿੱਚ ਨਮਾਜ਼ ਪੂਜਾ ਪਾਠ ਇੱਕੋ ਹੀ ਚੀਜ਼, ਚੱਲ ਲੈਂਦੇ ਮਸਜਿਦ ਠਾਕੁਰ ਦੁਆਰਾ ਗੁਰਦੁਆਰੇ ਇੱਕੋ ਰੱਬ ਦੇ ਕਾਰਨ, ਚਲੋ ਮੈਂ ਚੱਲ। ਫਿਰ ਲੋਕਾਂ ਮੱਝ ਗਿਆ ਸਾਰੇ ਸ਼ਹਿਰ ਦੇ, ਲਓ ਜੀ ਨਾਨਕ ਮੁਸਲਮਾਨ ਹੋਣ ਵਾਸਤੇ ਮਸੀਤੇ ਜਾ ਰਹੇ। ਘਰ ਖਬਰ ਪਹੁੰਚੀ ਆਪਦੇ ਭਈਏ ਜੈ ਰਾਮ ਨੂੰ, ਉਹ ਬੇਬੇ ਨਾਨਕੀ ਨੂੰ ਉਦਾਸ ਹੋ ਕੇ ਕਹਿੰਦਾ ਪਤਾ ਲੱਗਿਆ ਤੇਰਾ ਭਰਾ ਅੱਜ ਮੁਸਲਮਾਨ ਹੋਣ ਵਾਸਤੇ ਜਾ ਰਿਹਾ। ਬੇਬੇ ਨਾਨਕੀ ਕਹਿਣਗੇ 20 ਵਾਰੀ ਪਰਖਿਆ, ਅਜੇ ਆਪ ਨੂੰ ਵਿਸ਼ਵਾਸ ਨਹੀਂ ਆਇਆ। ਉਹ ਕੋਈ ਸਿੱਖਿਆ ਲੈਣ ਵਾਸਤੇ ਜਾ ਰਿਹਾ, ਸ਼ਾਮ ਨੂੰ ਪਤਾ ਲੱਗ ਜਾਏਗਾ। ਪਰ ਉੱਥੇ ਪਹੁੰਚ ਕੇ ਇਸਲਾਮ ਦੇ ਵਿੱਚ ਜਿਵੇਂ ਉਹਨਾਂ ਦੇ ਅਸੂਲ ਹਨ ਨਮਾਜ਼ ਅਦਾ ਕਰਨ ਦੇ ਸ਼ੁਰੂ ਹੋ ਗਏ, ਲੇਕਿਨ ਗੁਰੂ ਨਾਨਕ ਜੀ ਬੈਠੇ ਰਹੇ, ਆਪਣੀ ਮੌਜ ਵੀ ਮੁਸਕਰਾਉਂਦੇ ਰਹੇ। ਨਮਾਜ਼ ਦੀ ਅਸਮਦਾ ਹੋ ਚੁੱਕੀ। ਉਸ ਤੋਂ ਬਾਅਦ ਫਿਰ ਸ਼ਿਕਾਇਤ ਕੀਤੀ, ਕਾਜ਼ੀ ਨੇ ਕਹਿਣਾ ਦੇਖੋ ਨਵਾਬ ਸਾਹਿਬ ਨਾਨਕ ਜੀ ਵਾਅਦਾ ਕਰਕੇ ਆਏ ਸਨ ਵੀ ਨਮਾਜ਼ ਪੜ੍ਹਾਂਗੇ, ਲੇਕਿਨ ਇਹ ਨਮਾਜ਼ ਦੇ ਵਿੱਚ ਸ਼ਰੀਕ ਨਹੀਂ ਹੋਏ। ਨਵਾਬ ਵੀ ਕਹਿਣ ਲੱਗਾ ਠੀਕ ਹੈ ਨਾਨਕ ਜੀ, ਆਪਣੇ ਵਾਅਦਾ ਕੀਤਾ ਸੀ ਨਮਾਜ਼ ਪੜ੍ਹਾਂਗੇ, ਲੇਕਿਨ ਆਪ ਨਮਾਜ਼ ਵਿੱਚ ਸ਼ਰੀਕ ਨਹੀਂ ਹੋਏ। ਗੁਰੂ ਜੀ ਕਹਿਣ ਲੱਗੇ ਨਵਾਬ ਸਾਹਿਬ ਮੈਂ ਕਿਹਦੇ ਨਾਲ ਸ਼ਰੀਕ ਹੁੰਦਾ, ਕਿਸੇ ਨੇ ਨਮਾਜ਼ ਪੜ੍ਹੀ ਇੱਥੇ? ਨਵਾਬ ਕਹਿੰਦਾ ਹੈਰਾਨ ਹੋ ਗਿਆ। ਨਵਾਬ ਕਹਿੰਦਾ ਇਤਨੇ ਹਜ਼ਾਰਾਂ ਹੀ ਤਾਇਦਾਦ ਵਿੱਚ ਬੰਦੇ ਸਾਰਿਆਂ ਨੇ ਨਮਾਜ਼ ਪੜ੍ਹੀ ਹੈ, ਮੇਰੇ ਨਾਲ ਸ਼ਰੀਕ ਹੋਣਾ ਸੀ। ਨਵਾਬ ਨੇ ਫਿਰ ਚਾਟੇ ਲਫ਼ਜ਼ ਕਿਹਾ, ਗੁਰੂ ਜੀ ਕਹਿਣ ਨਵਾਬ ਸਾਹਿਬ ਨਮਾਜ਼ ਪਾਠ ਪੂਜਾ ਦਾ ਮਤਲਬ ਰੱਬ ਦੇ ਸੁਰਤ ਜੋੜਨੀ ਹੈ। ਆਪ ਦੀ ਨਮਾਜ਼ ਕੀ ਸੀ? ਸ਼ਰੀਕ ਕਰਕੇ ਬੇਸ਼ੱਕ ਆਪਣੀ ਬਾਹਰਲੀ ਰਸਮ ਅਦਾ ਕਰ ਰਹੇ ਥੇ, ਲੇਕਿਨ ਆਪਦਾ ਖਿਆਲ ਕਾਬਲ ਵਿੱਚ ਘੋੜੇ ਖਰੀਦ ਕਰ ਰਿਹਾ ਸੀ, ਜਿਸ ਖਿਆਲ ਨੂੰ ਰੱਬ ਨਾਲ ਜੋੜਨਾ ਸੀ ਨਮਾਜ਼ ਪਾਠ ਪੂਜਾ ਦੇ ਆਸਰੇ। ਨਵਾਬ ਸਮਝੇ ਵਾਕਈ ਮੇਰਾ ਖਿਆਲ ਕਾਇਮ ਨਹੀਂ ਥਾ। ਉਸ ਤੋਂ ਬਾਅਦ ਕਾਜ਼ੀ ਝੱਟ ਬੋਲਿਆ ਮੇਰੇ ਨਾਲ ਆਪ ਸ਼ਰੀਕ ਹੁੰਦੇ। ਗੁਰੂ ਜੀ ਮੁਸਕਰਾ ਕੇ ਕਹਿੰਦੇ ਕਾਜ਼ੀ ਸਾਹਿਬ ਆਪ ਵੀ ਗੈਰ ਹਾਜ਼ਰ ਥੇ, ਤੁਹਾਡਾ ਖਿਆਲ ਵੀ ਨਮਾਜ਼ ਦੇ ਵੇਲੇ ਉੱਪਰੋਂ ਰਸਮ ਅਦਾ ਹੋ ਰਹੀ ਸੀ ਸਰੀਰ ਕਰਕੇ, ਲੇਕਿਨ ਮਨ ਕਰਕੇ ਪ੍ਰਭੂ ਦੇ ਨਾਲ ਰੱਬ ਦੇ ਨਾਲ ਖੁਦਾ ਦੇ ਨਾਲ ਤੁਸੀਂ ਨਹੀਂ ਜੁੜੇ ਥੇ। ਕਿਉਂ? ਤੁਹਾਡੇ ਘੋੜੀ ਹੈ ਬਾਹਰ ਘਰ ਤੇ ਬੰਨੀ, ਉਹ ਸੂਈਏ ਛੋਟਾ ਬਸੇਰਾ, ਪਿੱਛੇ ਵੱਡਾ ਹਰਾ ਟੋਆ ਹੈ। ਤੁਹਾਡੇ ਚਿੱਤ ਵਿੱਚ ਇਹ ਹੁੰਦਾ ਰਿਹਾ ਬਈ ਬਸੇਰਾ ਟੋਏ 'ਚ ਡਿੱਕੇ ਨਾ ਮਰ ਜੇ ਕਿਤੇ, ਤੁਹਾਡੀ ਨਮਾਜ਼ ਇਹ ਸੀ। ਹੁਣ ਦੱਸੋ ਤੁਸੀਂ ਰੱਬ ਦੀ ਨਮਾਜ਼ ਪੜ੍ਹੀ ਹੈ ਕਿ ਘੋੜਿਆਂ ਬਸੇਰੀਆਂ ਨਹੀਂ ਪੜ੍ਹੀ ਹੈ? ਇਹ ਸੁਣ ਕੇ ਅਸੀਂ ਵੀ ਹੱਸਦੇ ਹਾਂ। ਗੁਰੂ ਬਾਬਾ ਨੇ ਦਿਲ ਦੀ ਬਿੱਲੀ, ਗੁਰੂ ਬਾਬਾ ਅਰਸ਼ਾ ਕੁਰਸ਼ਾ ਦਾ ਮਾਲਕ ਹੀ ਗੱਲਾਂ ਮਾਮੂਲੀ ਸੀਆਂ, ਗੁਰੂਆਂ ਦਾ ਮੈਨੂੰ ਹੱਥ ਤੇਰੀ ਮੌਲਾ ਪਿਆ, ਇਉਂ ਤਾਂ ਇਹ ਤਾਂ ਕੋਈ ਐਸੀ ਬਾਤ ਨਹੀਂ। ਪਰ ਸਾਨੂੰ ਉਹਨਾਂ ਦੇ ਬਹਾਨੇ ਸਿੱਖਿਆ ਦਿੰਦੇ ਹਨ ਗੁਰੂ ਬਾਬਾ ਜੀ। ਕਾਜ਼ੀ ਨੂੰ ਕਹਿੰਦੇ, ਨਵਾਬ ਨੂੰ ਕਹਿੰਦੇ, ਨਵਾਬ ਸਾਹਿਬ ਘਬਰਾਓ ਨਾ, ਸ਼ਰਮਿੰਦਾ ਨਾ ਹੋ। ਕਾਜ਼ੀ ਨੂੰ ਵੀ ਕਹਿੰਦੇ ਤੁਸੀਂ ਆਪਣਾ ਆਪਣਾ ਜਿਵੇਂ ਤੁਹਾਡਾ ਰਸਮ ਹੈ ਰੱਬ ਦੀ ਯਾਦ ਦੀ ਕਰੋ, ਲੇਕਿਨ ਮਨ ਨੂੰ ਜੋੜ ਕੇ ਕਰੋ, ਸੁਰਤ ਨੂੰ ਜੋੜ ਕੇ ਕਰੋ। ਅਗਰ ਸੁਰਤ ਨਹੀਂ ਜੁੜੀ ਹੈ ਤਾਂ ਉਸਨੂੰ ਮਾਨੋ ਗੈਰ ਹਾਜ਼ਰ ਮੰਨਿਆ ਜਾਂਦਾ ਹੈ। ਇਹ ਬਾਬਾ ਜੀ ਨੇ ਸਿੱਖਿਆ ਦਿੱਤੀ। ਜਸ ਕਰੋ ਵਾਹਿਗੁਰੂ ਦਾ ਪਿਆਰਿਓ, ਚਿੱਤ ਨੂੰ ਟਿਕਾਵੇ। ਜਸ ਕਰੋ ਵਾਹਿਗੁਰੂ ਦਾ ਪਿਆਰਿਓ, ਚਿੱਤ ਨੂੰ ਇਕਾਗਰ ਕਰਕੇ। Thank you. ਉਹਨਾਂ ਨੂੰ ਗੁਰੂ ਬਾਬਾ ਜੀ ਨੇ ਸਿੱਖਿਆ ਦਿੱਤੀ, ਨਮਾਜ਼ ਪੜ੍ਹੋ ਪਰ ਖਿਆਲ ਸੁਰਤ ਚਿੱਤ ਬਿਰਤੀ ਰੱਬ ਨਾਲ ਜੁੜੀ ਹੋਣੀ ਚਾਹੀਦੀ ਹੈ। ਸੰਧਿਆ ਕਰੋ, ਖਿਆਲ ਇਕਾਗਰ ਹੋਣਾ ਚਾਹੀਦਾ, ਰੱਬ ਦੀ ਹਜ਼ੂਰੀ ਵਿੱਚ ਵਸਣਾ ਚਾਹੀਦਾ। ਬਾਣੀ ਪੜ੍ਹੋ, ਮਨ ਬਾਣੀ ਵਿੱਚ ਲੱਗਿਆ ਹੋਣਾ ਚਾਹੀਦਾ, ਬਾਣੀ ਦੇ ਆਸਰੇ ਵਹਿਰੂ ਨਾਲ ਜੁੜਿਆ ਹੋਣਾ ਚਾਹੀਦਾ ਹੈ। ਸਾਧ ਭਜਨ ਤੋਂ ਬਿਨਾਂ ਛੁਟਕਾਰਾ ਨਹੀਂ, ਭਜਨ ਤੋਂ ਬਿਨਾਂ ਕਹੋ ਨਾਨਕੇ ਤੱਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਸਾਰੇ ਦੁੱਖਾਂ ਤੋਂ ਬਰੀ ਹੋਣ ਵਾਸਤੇ ਇੱਕ ਉਪਾਅ ਗੁਰੂ ਜੀ ਨੇ ਦੱਸਿਆ, ਸਾਰੇ ਦੁੱਖਾਂ ਦਾ ਛੁਟਕਾਰਾ ਪਾਉਣ ਵਾਸਤੇ ਵਾਹਿਗੁਰੂ ਦਾ ਭਜਨ। ਪਰ ਜਿਸ ਵਕਤ ਮਨ ਇਕਾਗਰ ਹੁੰਦਾ ਹੈ ਬਾਣੀ ਵਿੱਚ, ਸਿਮਰਨ ਵਿੱਚ, ਕੀਰਤਨ ਦੁਆਰਾ ਵਾਹਿਗੁਰੂ ਨਾਲ ਜੁੜਦਾ ਹੈ, ਖੁਦ ਮਹਿਸੂਸ ਕਰਿਆ ਕਰੋ ਉਸ ਮੌਕੇ ਕੋਈ ਦੁੱਖ ਹੁੰਦਾ, ਕਿਉਂਕਿ ਦੁੱਖ ਸੁੱਖ ਅਨੁਭਵ ਕਰਤਾ ਆਲਾ ਮਨ ਹੈ ਜਿਸਮ ਦੇ ਵਿੱਚ। ਜਿਸਮ ਠੋਸ ਚੀਜ਼ ਹੈ, ਜੜ ਹੈ, ਆਤਮ ਤਮਾਮ ਦੁੱਖਾਂ ਤੋਂ ਬਰੀ, ਲੇਕਿਨ ਵਿਚਾਲੇ ਵਿਚਾਲੇ ਜਿਹੜਾ ਮਨ ਹੈ, ਇਹੀ ਦੁੱਖ ਸੁੱਖ ਖੁਸ਼ੀ ਗਮੀ ਮਾਣ ਅਪਮਾਨ ਹਾਣ ਲਾਭ ਮੰਨਣ ਵਾਲੀ ਚੀਜ਼, ਇਸਨੂੰ ਅਗਰ ਵਾਹਿਗੁਰੂ ਨਾਲ ਜੋੜ ਦਿੱਤਾ ਜਾਵੇ, ਜੋ ਆਨੰਦ ਦਾ ਸਾਗਰ ਹੈ, ਇਹ ਤਮਾਮ ਦੁੱਖਾਂ ਤੋਂ ਉੱਚਾ ਹੋ ਜਾਂਦਾ ਹੈ। ਜਿਸ ਵਕਤ ਸੁਰਤ ਜੁੜੀ ਹੁੰਦੀ ਹੈ, ਖੁਦ ਮਹਿਸੂਸ ਕਰਿਆ ਕਰੋ, ਸਰੀਰ ਦੀ ਵੀ ਬੇਖਬਰੀ ਹੁੰਦੀ ਹੈ, ਦੁਨੀਆਂ ਦੀ ਵੀ ਬੇਖਬਰੀ ਹੁੰਦੀ ਹੈ, ਵਾਹਿਗੁਰੂ ਜੋ ਆਨੰਦ ਦਾ ਸਾਗਰ ਹੈ ਉਹਦੇ ਨਾਲ ਜੁੜ ਕੇ ਮਨ ਪਹਾਜੀ ਹੋ ਜਾਂਦਾ ਹੈ, ਉਹਦੇ ਸੁਭਾਵ ਆਪਣੇ ਵਿੱਚ ਲੈਂਦਾ ਹੈ, ਅਤੇ ਉਸ ਮੌਕੇ ਕੋਈ ਦੁੱਖ ਨਹੀਂ ਹੁੰਦਾ। ਅਗਰ ਅੱਠੇ ਪੈਰ ਮਨ ਜੁੜਿਆ ਰਹੇ, ਅੱਠੇ ਪੈਰ ਆਨੰਦ ਰਹੇ, ਤਾਂ ਤਾਂ ਸਾਰੇ ਦੁੱਖਾਂ ਤੋਂ ਬਰੀ ਹੋਣ ਵਾਸਤੇ ਇਹੀ ਉਪਾਅ ਹੈ। ਸੋ ਭਜਨ ਕਰਨ ਦਾ ਮਤਲਬ ਆਪਣਾ ਖਿਆਲ ਵਾਹਿਗੁਰੂ ਦੇ ਨਾਲ ਜੋੜਨਾ ਹੈ। ਵਾਹਿਗੁਰੂ ਸੁੱਖਾਂ ਦਾ ਸਮੁੰਦਰ ਹੈ, ਉਸ ਨਾਲ ਜੋੜ ਕੇ ਦੁਨੀਆਂ ਨੂੰ ਸੌਖਾ ਹੀ ਉਤਰ ਜਾਂਦਾ ਹੈ, ਜਿਵੇਂ ਗਊ ਦੀ ਪੈੜ ਵਿੱਚ ਪਾਣੀ ਤਰ ਜਾਂਦਾ ਹੈ। ਤਾਂ ਤਾਂ ਵਾਹਿਗੁਰੂ ਦਾ ਜਸ ਕਰਨਾ, ਸਾਡੇ ਗੁਰੂ ਬਾਬੇ ਦੇ ਘਰ ਵਿੱਚ ਹਰੀ ਕੀਰਤਨ ਮਨ ਚਿੱਤ ਲਗਾ ਕੇ। ਮਨ ਦੀ ਦੌੜ ਪੰਜਾਂ ਗਿਆਨ ਇੰਦਰੀਆਂ ਦੁਆਰੇ, ਅੱਖਾਂ ਕੰਨ ਨੱਕ ਰਸਾਂ ਤੱਕ ਇੰਦਰੀ, ਅਗਰ ਇਹਨਾਂ ਨੂੰ ਰੋਕ ਲਿਆ ਜਾਵੇ ਮਨ ਅਵਸ਼ ਰੁਕ ਜਾਏਗਾ। ਮੂੰਦਲੀ ਦਰਵਾਜ਼ੇ, ਬਾਜੀਲੇ ਅਨਹਦ ਵਾਜੇ, ਗੁਰਦਿਖ ਲਾਈ ਮੋਰੀ, ਜਿੱਤ ਮਿਰਗ ਪਰਤ ਹੈ ਚੋਰੀ, ਕਿਸੇ ਫਸਲ ਨੂੰ ਚਾਰ ਸਵੇਰੇ ਵਾੜ ਗੱਡੀ ਹੈ, ਅਗਰ ਉਹਦੇ ਵਿੱਚ ਨਾਖੇ ਹਨ ਉਹਨਾਂ ਥਾਈਂ ਪਸ਼ੂ ਵੜ ਕੇ ਚੜ ਜਾਣ। ਇਸੇ ਤਰ੍ਹਾਂ ਬਿਰਤੀ ਜਿਹੜੀ ਹੈ ਇਹਨਾਂ ਪੰਜਾਂ ਗਿਆਨ ਇੰਦਰਾਂ ਦੁਆਰਾ ਬਾਹਰ ਦੌੜਦੀ ਹੈ, ਅਗਰ ਇਹਨਾਂ ਨੂੰ ਰੋਕ ਲਿਆ ਜਾਵੇ ਬਿਰਤੀ ਅੰਤਰਮੁਖ ਹੋਏਗੀ, ਫਿਰ ਸ਼ਬਦ ਨਾਲ ਜੁੜਨੀ ਸੌਖੀ ਹੋ ਜਾਏਗੀ। ਸਤਸੰਗ ਵਿੱਚ ਵੀ ਐਸਾ ਹੀ ਚਾਹੀਦਾ, ਕਿਉਂਕਿ ਪਹਿਲਾਂ ਇੱਥੋਂ ਟ੍ਰੇਨਿੰਗ ਮਿਲਦੀ ਹੈ, ਸ਼ਿਕਸ਼ਾ ਵੀ ਮਿਲਦੀ ਹੈ, ਭਜਨ ਵੀ ਹੈ। ਸੋ ਕਈ ਸੱਜਣ ਦੇਖੇ ਜ਼ਿੰਦਗੀਆਂ ਉਮਰਾਂ ਗਲ ਜਾਂਦੀਆਂ, ਇੱਧਰ ਉੱਧਰ ਦੇਖ ਕੇ ਮੁੜ ਜਾਂਦੇ ਹਨ। ਇਹ ਸਤਸੰਗ ਕਰਨਾ ਨਹੀਂ ਕਿਹਾ ਜਾਂਦਾ, ਫਿਰ ਕਹਿੰਦੇ ਸ਼ਾਂਤੀ ਨਹੀਂ ਮਨ ਆਉਂਦੀ। ਸ਼ਾਂਤੀ ਆਏਗੀ, ਮਨ ਟਿਕੇਗਾ, ਮਨ ਇਕਾਗਰ ਹੋਏਗਾ, ਖਿਆਲ ਨੂੰ ਬਾਹਰੋਂ ਰੋਕ ਕੇ, ਅੱਖਾਂ ਨੂੰ ਇਜਾਜ਼ਤ ਨਾ ਦਿਓ ਇੱਧਰ ਉੱਧਰ ਦੇਖਣ। ਮਨ ਦਾ ਸੁਭਾਵ ਹੈ, ਜਿਸ ਵਸਤੂ ਨੂੰ ਦੇਖੇ ਉਹਦੀਆਂ ਘਾਟਾਂ ਘੜਨ ਲੱਗ ਪੈਂਦਾ ਹੈ। ਭਜਨ 'ਚ ਕਿਵੇਂ ਜੁੜੂ? ਕੰਨਾਂ ਨੂੰ ਸੁਣਨ ਦੇ ਵਿੱਚ ਲਗਾਓ, ਜ਼ਬਾਨ ਨੂੰ ਹਰੀ ਜਿਸ ਕਰਨ ਵਿੱਚ ਲਗਾਓ। ਇਸ ਤਰ੍ਹਾਂ ਗੁਰੂ ਸਰੂਪ ਦੇ ਧਿਆਨ ਤੋਂ ਬਿਨਾਂ ਅੰਦਰ ਹੋਵੇ ਭਾਵੇਂ ਬਾਹਰ ਜਾਵੇ, ਇੱਧਰ ਉੱਧਰ ਜਾਣਨਾ ਤਾਂ ਬੁੱਧ ਨਾਲ ਵਿਚਾਰ ਕਰੀ ਚਲੋ, ਮਨ ਜੁੜੇਗਾ, ਮਨ ਇਕਾਗਰ ਹੋਇਆ। ਉਸ ਇਕਾਗਰ ਮਨ ਦੇ ਵਿੱਚ ਜਿਵੇਂ ਟਿਕੇ ਸਾਫ ਸ਼ੀਸ਼ੇ ਦੇ ਵਿੱਚ ਚਿਹਰਾ ਦਿਸ ਪੈਂਦਾ ਹੈ, ਆਨੰਦ ਦਾ ਸਾਗਰ ਜੋ ਵਾਹਿਗੁਰੂ ਹੈ ਉਹਦਾ ਅਕਸ਼ ਪਏਗਾ। ਉਸ ਮੌਕੇ ਆਪਣੇ ਆਪ ਹੀ ਅਨੁਭਵ ਕੀਤਿਆਂ ਪਤਾ ਲੱਗੇਗਾ ਵੀ ਸੁੱਖ ਹੈ, ਸ਼ਾਂਤੀ ਹੈ, ਠੰਡ ਹੈ, ਪੀਸ ਆਫ ਮਾਇੰਡ ਹੈ, ਉਹਦਾ ਇੱਕ ਇੱਕ ਛਿਣ ਪਰਮ ਸੁਖਦਾਈ ਔਰ ਕਰੋੜ ਕਰੋੜ ਅਸਮੇਰ ਜਗ ਦਾ ਫਲ ਰੱਖਦਾ ਹੈ। ਤਾਂ ਤਾਂ ਆਪਣੇ ਸੁਭਾਵ ਨੂੰ ਹਰੀ ਜਸ ਵਿੱਚ ਜੋੜ ਕੇ ਹਰੀ ਕੀਰਤਨ, ਕਥਾ ਵਾਰਤਾ, ਪ੍ਰਭੂ ਦਾ ਜਸ ਸੁਣਨ ਦੀ ਆਦਤ ਪਾਓ, ਬਾਣੀ ਪੜ੍ਹਨ ਦੀ ਔਰ ਹਰੀ ਸਿਮਰਨ ਦੀ ਆਦਤ ਪਾਓ, ਤਾਂ ਕਿ ਦੁਨੀਆਂ ਵਿੱਚ ਰਹਿੰਦੇ ਹੋਏ ਦੁਨੀਆਂ ਤੋਂ ਉੱਚੇ ਉੱਚੇ ਰਹਿ ਕੇ ਜ਼ਿੰਦਗੀ ਨੂੰ ਸੁੱਖ ਸ਼ਾਂਤੀ ਨਾਲ ਬਸਰ ਕਰੀਏ। ਜਦੋਂ ਔਦ ਪੂਰੀ ਹੋਵੇ ਇਸ ਸਰੀਰ ਨੂੰ ਛੱਡ ਕੇ ਸਦਾ ਵਾਸਤੇ ਵਾਹਿਗੁਰੂ ਉਤਰੀ, ਜਿੱਥੇ ਦੁੱਖ ਦਾ ਨਾਮ ਨਿਸ਼ਾਨੀ ਮਾਨਵ ਤਨ ਤਾਰਿਆ ਸਫਲਾ ਹੋ ਜਾਵੇ। ਆਈਓ ਗੁਰੂ ਬਾਬਾ ਜੀ ਨੇ ਉਹਨਾਂ ਦੇ ਬਹਾਨੇ, ਕਾਜ਼ੀ ਔਰ ਨਵਾਬ ਦੇ ਬਹਾਨੇ ਸਾਨੂੰ ਮਨ ਇਕਾਗਰ ਕਰਕੇ ਹਰੀ ਜਸ ਕਰਨ ਦੀ ਸਿੱਖਿਆ ਦਿੱਤੀ। ਹੁਣ ਗੁਰੂ ਸਤੋਤਰ ਵਿੱਚ ਗੱਜ ਵੱਜ ਕੇ ਬੋਲੋ। ਤਨ ਹੈ
ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀ ਧਨ ਧਨ ਹੈ ਧਨ ਹੈ ਧਨ ਹੈ ਗੁਰੂ ਅਮਰਦਾਸ ਜੀ ਧਨ
ਵਾਹਿਗੁਰੂ ਵਾਹਿਗੁਰੂ ਤੋਂ ਪਿਆਰਿਆ ਤੇਰਾ ਕੀ ਨਾਲ ਦੇਗਾ ਮੋਰ ਪਿਆਰਿਆ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਬੋਲ ਕਦੇ ਨਾ ਡੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ